ਗੁਰੂ ਗ੍ਰੰਥ ਸਾਹਿਬ ਏਕਤਾ, ਧਰਮ ਨਿਰਪੇਖਤਾ ਅਤੇ ਇਨਸਾਨੀ ਭਾਈਚਾਰੇ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਦੇ ਰਚਯਿਤਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਸਮੇਂ ਗੁਰੂ ਸਾਹਿਬਾਂ ਦੇ ਨਾਲ ਨਾਲ ਮੁਸਲਿਮ ਪੀਰ ਫਕੀਰਾਂ, ਹਿੰਦੂ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਗੁਰੂ ਸਾਹਿਬਾਂ ਦੇ ਫੁੱਲ ਸਨਮਾਨ ਦੇ ਕੇ ਜਿੱਥੇ ਊਚ-ਨੀਚ ਦੇ ਬਿੰਨ ਭੇਦ ਮਿਟਾਏ, ਉਸਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਰੱਬੀ ਨੂਰ ਤੇ ਰੂਹਾਨੀ ਗਿਆਨ ਦਾ ਵਿਸ਼ਾਲ ਸਾਗਰ ਬਣਾ ਦਿੱਤਾ।
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਵਿਸਾਖੀ 1999 ਨੂੰ ਆ ਰਿਹਾ ਹੈ। ਸੰਗਤਾਂ ਦੇ ਵੱਲੋਂ ਬੜਾ ਉਮਾਹ ਪ੍ਰਗਟ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਦੇ ਵਿੱਚ ਵੱਸਦੇ ਹੋਏ ਗੁਰਸਿੱਖਾਂ ਦੇ ਵੱਲੋਂ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਾਸਤੇ ਉਚੇਚੇ ਯਤਨ ਕੀਤੇ ਜਾ ਰਹੇ ਨੇ। ਕੁਝ ਪ੍ਰੇਮੀਆਂ ਦੀ ਖਾਹਿਸ਼ ਸੀ ਕਿ ਐਸੇ ਸੁਭਾਗੇ ਸਮੇਂ ਤੇ ਜ਼ਫ਼ਰਨਾਮਾ ਦਾ ਕੁਝ ਅਰਥਾਂ ਸਾਹਿਤ ਵਿਚਾਰ ਕੀਤਾ ਜਾਏ, ਪਾਠ ਕੀਤਾ ਜਾਏ, ਰਿਕਾਰਡਿੰਗ ਹੋ ਜਾਏ, ਤਾਂ ਕਿ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਹੋਏ ਗੁਰਸਿੱਖ ਜਿਹੜੇ ਨੇ ਵੱਧ ਤੋਂ ਵੱਧ ਲਾਭ ਉਠਾ ਸਕਣ। ਜ਼ਫ਼ਰਨਾਮਾ ਗਰੀਬ ਨਵਾਜ਼ ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਜੀ ਦੀ ਮਨੋਹਰ ਰਚਨਾ ਹੈ, ਜੋ ਉਹਨਾਂ ਨੇ 1705 ਦੇ ਵਿੱਚ ਦੀਨੇ ਕਾਂਗੜ ਦੇ ਸਥਾਨ ਤੇ ਬੈਠ ਕੇ ਕੀਤੀ। ਅਰੇ ਉਹ ਮਨੋਹਰ ਰਚਨਾ ਹੈ ਜਿਹੜੀ ਰਚਨਾ ਉਹਨਾਂ ਨੇ ਵੇਲੇ ਦੀ ਹਕੂਮਤ ਦੇ ਮੁਖੀ ਬਾਦਸ਼ਾਹ ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਹੋਇਆ ਕੀਤੀ। ਭਾਈ ਸਾਹਿਬ ਹੋਰੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੋਣੀ, ਇਹ ਜ਼ਫ਼ਰਨਾਮਾ, ਇਹ ਜਿੱਤ ਦੀ ਚਿੱਠੀ, ਇਹ ਵਿਜੈ ਪੱਤਰ, ਇਹ ਫਤਿਹਨਾਮਾ ਲੈ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਮਿਲੇ। ਬਾਦਸ਼ਾਹ ਨੇ ਇਹ ਪੱਤਰ ਪ੍ਰਾਪਤ ਕੀਤਾ ਔਰ ਇਉਂ ਇਤਿਹਾਸਕ ਲਿਖਤ ਚੱਲੀ ਆ ਰਹੀ ਹੈ ਕਿ ਇਸ ਪੱਤਰ ਨੂੰ ਪੜ੍ਹ ਕੇ ਔਰੰਗਜ਼ੇਬ ਦੇ ਮਨ ਤੇ ਬਹੁਤ ਅਸਰ ਹੋਇਆ। ਉਸਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ, ਭੁੱਲਾਂ ਦਾ ਅਹਿਸਾਸ ਹੋਇਆ। ਅਹਿਸਾਸ ਹੋਣ ਤੋਂ ਬਾਅਦ ਉਸਨੇ ਇੱਕ ਵਿਸ਼ੇਸ਼ ਚਿੱਠੀ ਸਰਹੰਦ ਦੇ ਸੂਬੇਦਾਰ ਪ੍ਰਤੀ ਤੇ ਹੋਰ ਇਲਾਕੇ ਦੇ ਮੁਖੀਆਂ ਦੇ ਪ੍ਰਤੀ ਕੱਢੀ ਕਿ ਇਸ ਮਹਾਨ ਫਕੀਰ ਨੂੰ, ਇਸ ਮਹਾਨ ਪਵਿੱਤਰ ਆਤਮਾ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪ੍ਰਕਾਰ ਦੀ ਤੰਗੀ ਨਾ ਦਿੱਤੀ ਜਾਵੇ, ਬਲਕਿ ਹਰ ਤਰ੍ਹਾਂ ਕਰਕੇ ਹਿਫਾਜ਼ਤੀ ਪ੍ਰਬੰਧ ਕੀਤੇ ਜਾਣ ਅਤੇ ਆਪ ਉਸਨੇ ਖਾਸ਼ ਪ੍ਰਗਟ ਕੀਤੀ ਭਾਈ ਦਇਆ ਸਿੰਘ ਹੋਰਾਂ ਦੇ ਪਾਸ ਕਿ ਗੁਰੂ ਸਾਹਿਬ ਉਸ ਨੂੰ ਆ ਕੇ ਦੱਖਣ ਵਿੱਚ ਮਿਲਣ, ਕਿਉਂਕਿ ਉਸਦੀ ਮਜ਼ਬੂਰੀ ਹੈ, ਉਹ ਇਸ ਵੇਲੇ ਦੱਖਣ ਦੇ ਰਜੇਨੇ ਛੱਡ ਕੇ ਪੰਜਾਬ ਨਹੀਂ ਆ ਸਕਦਾ। ਇਹ ਗੱਲ ਅਲੱਗ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਅਦ ਦੱਖਣ ਗਏ ਵੀ, ਲੇਕਿਨ ਅਜੇ ਪੰਜਾਬ ਤੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਤੁਰੇ ਹੀ ਸਨ ਜਦੋਂ ਬਾਦਸ਼ਾਹ ਦੇ ਚਲਾਣਾ ਕਰ ਜਾਣ ਦੀ ਖਬਰ ਮਿਲ ਗਈ, ਭਾਵ ਮੇਲ ਨਾ ਹੋ ਸਕਿਆ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਬਾਦਸ਼ਾਹ ਇਸ ਪ੍ਰਕਾਰ ਦੀਆਂ ਭਾਵਨਾਵਾਂ ਪ੍ਰਗਟ ਕਰਦਾ ਹੋਇਆ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਕਿ ਬਹੁਤ ਸੇ ਗੁਨਾਹ ਕੀਏ ਹੈ ਮੈਨੇ, ਮੁਝੇ ਮਾਲੂਮ ਨਹੀਂ ਕਿਸ ਸਜ਼ਾ ਮੈਂ ਗ੍ਰਿਫ਼ਤਾਰ ਹੋਊਂਗਾ। ਇਹ ਜਿਹੜੀਆਂ ਭਾਵਨਾਵਾਂ ਨੇ, ਇਹ ਉਸ ਸੰਸਾਰ ਜੇਤੂ ਦੀਆਂ ਵਿਅਕਤੀ ਦੀਆਂ ਨੇ, ਇਸ ਸਾਮਰਾਜ ਦੇ ਮਾਲਕ ਦੀਆਂ ਭਾਵਨਾਵਾਂ ਨੇ ਜਿਸ ਨੇ ਇੱਕ ਰਾਜ ਨੂੰ ਪ੍ਰਾਪਤ ਕਰਨ ਵਾਸਤੇ ਬਾਪ ਦੀ ਪਰਵਾਹ ਨਹੀਂ ਕੀਤੀ, ਭਰਾਵਾਂ ਦੀ ਪਰਵਾਹ ਨਹੀਂ ਕੀਤੀ ਔਰ ਆਪਣੇ ਸਮੁੱਚੇ ਖਾਨਦਾਨ ਨੂੰ ਲੇਖੇ ਲਾ ਕੇ ਸਿਰਾਂ ਤੇ ਪੈਰ ਰੱਖਦਾ ਹੋਇਆ ਤਖ਼ਤ ਤੇ ਬੈਠਾ ਤੇ ਪਤਾ ਨਹੀਂ ਕਿਤਨੇ ਮਾਸੂਮ, ਮਜ਼ਲੂਮ, ਨਿਰਦੋਸ਼ਾਂ ਦਾ ਖੂਨ ਜਿਹੜਾ ਇਸਨੇ ਬਹਾਇਆ। ਇਹ ਵੀ ਗੱਲ ਠੀਕ ਹੈ ਕਿ ਇਸਨੇ ਬਹੁਤ ਮਜ਼ਬੂਤੀ ਦੇ ਨਾਲ ਆਪਣੇ ਰਾਜ ਨੂੰ ਨਿਭਾਇਆ, ਪਰ ਕੀ ਏਡੀ ਸਲਤਨਤ ਦਾ ਮਾਲਕ ਸੱਚਮੁੱਚ ਸਚਿਆਰ ਵੀ ਹੈ, ਸਲਤਨਤ ਦਾ ਮਾਲਕ ਧਰਮੀ ਵੀ ਹੈ, ਸਤਿਗੁਰ ਸੱਚੇ ਪਾਤਸ਼ਾਹ ਇਹ ਗੱਲ ਫਿਰ ਸਪਸ਼ਟ ਕਰਕੇ ਉਸਨੂੰ ਸਮਝਾਉਂਦੇ ਨੇ। ਬਾਦਸ਼ਾਹ ਹੋਣਾ ਹੋਰ ਗੱਲ ਹੈ, ਵਧੀਆ ਪ੍ਰਬੰਧਕ ਹੋਣਾ ਹੋਰ ਗੱਲ ਹੈ, ਲੇਕਿਨ ਧਰਮੀ ਹੋਣਾ ਇੱਕ ਬਿਲਕੁਲ ਹੋਰ ਗੱਲ ਹੈ। ਜਿੱਥੋਂ ਤੱਕ ਸਵਾਲ ਜ਼ਫ਼ਰਨਾਮਾ ਲਫ਼ਜ਼ ਦੇ ਅਰਥਾਂ ਦਾ ਹੈ, ਜਿਵੇਂ ਕਿ ਆਪਾਂ ਅਕਸਰ ਵਿਚਾਰਦੇ ਹਾਂ, ਜ਼ਫ਼ਰਨਾਮਾ ਤੋਂ ਭਾਵ ਹੈ ਜਿੱਤ ਦੀ ਚਿੱਠੀ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਕਾਂਗੜ ਵਿੱਚ ਬੈਠੇ ਸਨ, ਦੀਨੇ ਕਾਂਗੜ ਬੈਠੇ ਸਨ, ਇਹ ਚਿੱਠੀ ਲਿਖ ਰਹੇ ਸਨ, ਤਾਂ ਉਹ ਜਿੱਤੇ ਹੋਏ ਸਨ? ਸੰਸਾਰੀ ਨਜ਼ਰ ਦੇ ਵਿੱਚ ਉਹਨਾਂ ਨੂੰ ਜੇਤੂ ਨਹੀਂ ਕਿਹਾ ਗਿਆ, ਨਹੀਂ ਕਿਹਾ ਜਾਂਦਾ। ਕਿਉਂ ਨਹੀਂ ਕਿਹਾ ਗਿਆ, ਕਿਉਂ ਨਹੀਂ ਕਿਹਾ ਜਾਂਦਾ? ਗੁਰਦੇਵ ਦੇ ਪਾਸ ਇਸ ਵੇਲੇ ਅਨੰਦਪੁਰ ਨਹੀਂ ਹੈ, ਗੁਰਦੇਵ ਦੇ ਪਾਸ ਇਸ ਵੇਲੇ ਪਰਿਵਾਰ ਨਹੀਂ ਹੈ, ਗੁਰਦੇਵ ਦੇ ਪਾਸ ਇਸ ਵੇਲੇ ਖਜ਼ਾਨੇ ਨਹੀਂ ਹੈ, ਉਹਨਾਂ ਦੇ ਪਾਸ ਇਸ ਵੇਲੇ ਫੌਜਾਂ ਨਹੀਂ ਹੈ। ਜੇ ਇਉਂ ਕਹੀਏ, ਬੇਸਰੋ ਸਮਾਨੀ ਦੀ ਹਾਲਤ ਦੇ ਵਿੱਚ ਇਸ ਸਥਾਨ ਤੇ ਬੈਠੇ ਹੋਏ, ਔਰ ਇਸ ਪ੍ਰਕਾਰ ਦਾ ਹਾਰਿਆ ਹੋਇਆ ਮਨੁੱਖ ਜਿੱਤ ਦੀ ਚਿੱਠੀ ਲਿਖਦਾ ਹੈ, ਕੀ ਭਾਵ ਹੋ ਸਕਦਾ ਹੈ? ਲੇਕਿਨ ਜੇ ਨੇੜੇ ਹੋ ਕੇ ਅਸੀਂ ਵੇਖਾਂਗੇ, ਇਤਿਹਾਸ ਦੇ ਪੱਤਰੇ ਨੂੰ ਵਾਚਾਂਗੇ, ਬੀਤੀਆਂ ਘਟਨਾਵਾਂ ਨੂੰ ਗੰਭੀਰਤਾ ਦੇ ਨਾਲ ਐਨਾਲਾਈਜ਼ ਕਰਾਂਗੇ, ਪੜਚੋਲ ਕਰਾਂਗੇ ਉਸਦੀ, ਤੇ ਅਸੀਂ ਗੁਰਦੇਵ ਦੇ ਖਿਆਲ ਨਾਲ ਪੂਰਨ ਰੂਪ ਦੇ ਵਿੱਚ ਸਹਿਮਤ ਹੋਵਾਂਗੇ, ਔਰ ਅਸੀਂ ਵਾਹ ਵਾਹ ਕਹਿ ਉੱਠਾਂਗੇ, ਆਸ਼ਸ਼ ਕਰ ਉੱਠਾਂਗੇ। 10 ਲੱਖੀ ਹਕੂਮਤ ਦਾ ਮਾਲਕ ਕੁਰਾਨ ਤੇ ਲਿਖਤ ਰੂਪ ਦੇ ਵਿੱਚ ਕਸਮਨਾਮਾ ਲਿਖ ਕੇ ਭੇਜਦਾ ਹੈ, ਕੁਰਾਨ ਦੀ ਜਿਲਦ ਤੇ ਲਿਖਤ ਰੂਪ ਦੇ ਵਿੱਚ ਕਸਮਨਾਮਾ ਲਿਖ ਕੇ ਭੇਜਦਾ ਹੈ, ਜ਼ਬਾਨੀ ਵੀ ਆਪਣੇ ਕਾਜ਼ੀ ਨੂੰ ਸਮਝਾ ਦਿੰਦਾ ਹੈ, ਜਿਸ ਦਾ ਜ਼ਿਕਰ, ਇਹਨਾਂ ਦੋਹਾਂ ਗੱਲਾਂ ਦਾ ਜ਼ਿਕਰ ਗੁਰਦੇਵ ਜ਼ਫਰਨਾਮਾ ਦੇ ਵਿੱਚ ਕਰਦਾ ਹੈ, ਔਰ ਕਹਿੰਦਾ ਹੈ ਕਿ ਤੁਸੀਂ ਆਨੰਦਪੁਰ ਛੱਡ ਕੇ ਬਾਹਰ ਆ ਜਾਓ, ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ, ਔਰ ਤੁਸੀਂ ਇੱਥੋਂ ਆਨੰਦਪੁਰ ਛੱਡ ਕੇ ਕਾਂਗੜ ਆਓ, ਮੈਂ ਆਪ ਇਸ ਪਾਸਿਓਂ ਚੱਲ ਕੇ ਕਾਂਗੜ ਪਹੁੰਚਦਾ, ਉੱਥੇ ਆਪਾਂ ਰਲ ਕੇ ਬੈਠਾਂਗੇ, ਮੁਲਾਕਾਤ ਹੋਵੇਗੀ, ਔਰ ਜੋ ਮਤਭੇਦ ਨੇ ਉਹਨਾਂ ਨੂੰ ਵਿਚਾਰਨ ਦਾ, ਦੂਰ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਪ੍ਰਕਾਰ ਦਾ ਬੋਧ ਵੀ ਜਿਹੜਾ ਹੈ ਜ਼ਫ਼ਰਨਾਮਾ ਦੇ ਵਿੱਚ ਹੁੰਦਾ ਹੈ, ਮੈਂ ਵਕਤ ਆਉਣ ਤੇ ਇਸ ਦਾ ਥੋੜਾ ਜਿਹਾ ਇਸ਼ਾਰਾ ਵੀ ਕਰਾਂਗਾ ਆਪ ਜੀ ਦੇ ਪਾਸ। ਹੁਣ ਧਿਆਨ ਕਰਨਾ, ਗੁਰਦੇਵ ਸਮਝਦੇ ਨੇ ਕਿ ਇਹ ਸਭ ਲੂੰਬੜ ਚੱਲਦਾ ਨੇ, ਗੁਰਦੇਵ ਸਮਝਦੇ ਨੇ, ਉਹਨਾਂ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਇੱਕ ਫਲੈਸ਼ ਜਿਹਾ ਮਾਰ ਕੇ ਸਮਝਾ ਵੀ ਦਿੱਤੀ, ਜਦੋਂ ਖੱਚਰਾਂ ਦੇ ਉੱਪਰ ਪਾਟੀਆਂ ਲੀਰਾਂ ਜਿਹੀਆਂ ਤੇ ਹੋਰ ਐਸਾ ਨਿੱਕ ਸੁੱਖ ਜਿਹਾ ਪਾ ਕੇ, ਉੱਪਰ ਦੁਸ਼ਾਲੇ ਪਾ ਕੇ ਖੱਚਰਾਂ ਕਿਲੇ ਵਿੱਚੋਂ ਬਾਹਰ ਕੱਢੀਆਂ, ਤੇ ਬਾਹਰ ਜਿਹੜੇ ਪਹਾੜੀ ਸਨ, ਫੌਜਾਂ ਸਨ ਤੇ ਹੋਰ ਸਨ ਲੋਕ, ਉਹ ਟੁੱਟ ਕੇ ਪੈ ਗਏ। ਗੁਰਦੇਵ ਕਹਿਣ ਲੱਗੇ, ਦੇਖ ਲਓ ਇਹਨਾਂ ਦੀਆਂ ਸੌਹਾਂ ਦਾ ਹਾਲ। ਸਤਿਗੁਰੂ ਸਮਝਦੇ ਨੇ ਕਿ ਇਹ ਚਾਲਾਂ ਖੇਡੀਆਂ ਜਾ ਰਹੀਆਂ ਨੇ, ਔਰ ਇਹ ਲੋਕ ਸਮਝਦੇ ਨੇ ਕਿ ਲੜਾਈ ਅਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੈ, ਝੂਠ ਬੋਲ ਲੈਣਾ ਵੀ ਜਾਇਜ਼ ਹੈ, ਧਰਮ ਦੀਆਂ ਸਹੁੰ ਚੁੱਕ ਲੈਣੀਆਂ ਵੀ ਜਾਇਜ਼ ਨੇ। ਲੇਕਿਨ ਭੋਲੇ ਭਾਲੇ ਸਿੱਖ, ਪਿਆਰ ਵਿੱਚ ਬੱਝੇ ਸਿੱਖ, ਰੋਜ਼ ਵਿਸਾਦਾਨ ਤੇ ਭਰੋਸਾ ਦਾਨ ਦੀ ਅਕਾਲ ਪੁਰਖ ਦੇ ਪਾਸੋਂ ਮੰਗ ਕਰਨ ਵਾਲੇ ਸਿੱਖ, ਸਬੰਧਾਂ ਤੇ ਸਹੁੰ ਤੇ ਇਤਬਾਰ ਕਰਨ ਲਈ ਗੁਰਦੇਵ ਨੂੰ ਬੇਨਤੀਆਂ ਕਰਦੇ ਨੇ। ਗੁਰਦੇਵ ਵੀ ਸਮਝਦੇ, ਠੀਕ ਹੈ, ਸਹੁੰ ਪਾਉਣ ਵਾਲਾ ਧਰਮੀ ਨਹੀਂ ਹੈ, ਲੇਕਿਨ ਅਸੀਂ ਜਿਨ੍ਹਾਂ ਨੂੰ ਸਹੁੰ ਪਾਈਆਂ ਜਾ ਰਹੀਆਂ, ਅਸੀਂ ਜੇ ਧਰਮੀ ਹਾਂ ਤੇ ਸਾਨੂੰ ਧਰਮ ਦੀ ਸਹੁੰ ਤੇ ਫਿਰ ਭਰੋਸਾ ਕਰਨਾ ਚਾਹੀਦਾ, ਵਿਸ਼ਵਾਸ ਕਰਨਾ ਚਾਹੀਦਾ। ਔਰ ਦੁਨੀਆਂ ਨੂੰ ਦਿਖਾਇਆ ਗਿਆ ਹੈ ਕਿ ਠੀਕ ਹੈ ਕਿ ਸਹੁੰ ਤੇ ਇਤਬਾਰ, ਧਰਮ ਦੇ ਨਾਂ ਤੇ ਇਤਬਾਰ ਕਰਦਿਆਂ ਹੋਇਆਂ ਮਨੁੱਖ ਨੂੰ ਫਿਰ ਕਿਵੇਂ ਚੱਲਣਾ ਚਾਹੀਦਾ ਹੈ ਜੇ ਆਪਣੇ ਹੱਥੋਂ ਸਭ ਕੁਝ ਵੀ ਤਿਆਗਣਾ ਪਵੇ, ਤੇ ਫਿਰ ਠੀਕ ਹੈ, ਠੀਕ ਹੈ। ਫਿਰ ਸਤਿਗੁਰੂ ਜੀ ਨੇ ਕਰਕੇ ਦਿਖਾਇਆ ਹੈ, ਔਰ ਦੇਖਣਾ ਕਿਤੇ ਨਕਸ਼ੇ ਨੂੰ ਗੌਰ ਦੇ ਨਾਲ, ਗੁਰਦੇਵ ਆਨੰਦਪੁਰ ਸਾਹਿਬ ਤੋਂ ਨਿਕਲਦੇ ਨੇ ਔਰ ਰੁੱਖ ਜਿਹੜਾ ਹੈ ਲਗਾਤਾਰ ਮਾਲਵੇ ਵਾਲੇ ਪਾਸੇ, ਕਾਂਗੜ ਵਾਲੇ ਪਾਸੇ ਹੈ, ਔਰ ਬੜੀ ਤੇਜ਼ੀ ਦੇ ਨਾਲ ਉਸ ਪਾਸੇ ਵੱਲ ਨੂੰ ਵੱਧਦੇ ਚਲੇ ਜਾ ਰਹੇ। ਬਿਨਾਂ ਸ਼ੱਕ ਰਾਹ ਵਿੱਚ ਚਮਕੌਰ ਸਾਹਿਬ ਆਇਆ ਹੈ, ਰਾਹ ਵਿੱਚ ਮਾਛੀਵਾੜਾ ਸਾਹਿਬ ਆਇਆ ਹੈ, ਰਾਹ ਵਿੱਚ ਹੋਰ ਲੰਮਾ ਜੱਟਪੁਰਾ, ਆਲਮਗੀਰ ਤੋਂ ਬਾਅਦ ਲੰਮਾ ਜੱਟਪੁਰਾ ਤੇ ਇਤਿਹਾਸਿਕ ਸਥਾਨਾਂ ਤੋਂ ਲੰਘਦੇ ਲੰਘਦੇ ਗੁਰਦੇਵ ਫੌਰਨ ਪਹੁੰਚ ਕੇ ਜਾ ਕੇ ਜੇ ਆਰਾਮ ਕਰਦੇ ਨੇ, ਟਿਕਾ ਕਰਦੇ ਨੇ ਤੇ ਕਾਂਗੜ ਕਰਦੇ ਨੇ, ਔਰ ਦੇਖਦੇ ਨੇ ਸਭ ਕੁਝ ਗਵਾ ਕੇ ਗੁਰੂ ਗੋਬਿੰਦ ਸਿੰਘ ਪਹੁੰਚ ਗਿਆ ਹੈ, ਲੇਕਿਨ ਦੁਨਿਆਵੀ ਨਜ਼ਰ ਦੇ ਵਿੱਚ ਸਭ ਕੁਝ ਪਾ ਕੇ 10 ਲੱਖੀ ਹਕੂਮਤ ਦਾ ਮਾਲਕ ਨਹੀਂ ਪਹੁੰਚਿਆ, ਜੋ ਲਿਖ ਕੇ ਆਪਣੇ ਹੱਥੀਂ ਕਸਮਾਂ ਭੇਜਦਾ ਹੈ। گرو پہنچ گیا ہے جس نو ہاریا ہوا سمجھا جاتا ہے. کیا جانا ہے کہ جس دا آنند پور کر گھاٹ برباد کر دیتا گیا, جس دا پروار کھیروں کھیروں کر دیتا گیا, جس دے پتر شہید کر دیتے, جس دے پاس فوجاں سن جو کچھ شہید کر دیتی گئیاں, کچھ کھنڈا دیتی گئیاں, کھلانے والی گل ہی کوئی باقی نہیں رہ گئی, سارے پاسے تو سمپرک جڑے سن منقطع ہو چکے سن. لیکن اینیاں ہاراں اینیاں شکستاں دنیا بھی نظر دیاں, پر کی پدارتھاں دے نال ہار سبند رکھدی ہے کہ من دے نال ہار سبند رکھدی ہے. گردیو اے گل پرچانن والے سن, نہ وہ ڈرتا نہ وہ مرتا, نہ ہم ڈریا, نہ وہ بنسے نہ ہم کڑیا. پھر کہندے سن اورن کو مارن وارا, جیو ہمارا جیو دین ہارا. اور گردیو اتنے پہنچتے ہیں, پھر اتنے پہنچتے ہیں تو جی ایوں آپ آخیے کہ میدان خالی ہے, گردیو لگاتار انتظار کر رہے ہیں, کوئی اورنگزیب نہیں ہے اتنے, کسی کا سنیہا نہیں آ رہا. تو پھر مہاراج پھر اس میدان کے جیتو نے دنیاوی نظر وچ ہارے ہوئے نے لیکن اصول دے میدان دے وچ جیتو نے, اور پھر جتیا ہویا سبھاوک طور پہ جت دی چٹھی لکھدا ہے, ظفرنامہ لکھدا ہے اور گردیو لکھتے ہیں. ایوں بھی میں پرتیت کردا کہ زندگی دے اتراواں چڑھاواں نو اتراواں چڑھاواں نو کنی خوبصورتی دے نال گردیو پھر الیک دے رہے. کسی سجن نے آخی سی گل کہ کدی مہاراج جدوں ملتے نے لیٹر جا کے بہادر شاہ نو تے پوچھن لگا بھی زندگی دی تسی اپنے تجربے دی گل دسو, تے تجربہ تاں ہن پتہ ہی سی اس نو, اس لیے وہ جاننا چاہندا سی کہ گردیو اندروں کتے کھڑوتے ہوئے نے. تے مہاراج نے پھر اس بھاو دے لفظ آ کے کہن لگے, میں بلندی سے گزرا, میں پستی سے گزرا, جہاں سے بھی گزرا بڑی مستی سے گزرا. زندگی دیاں اونچائیاں بھی بڑیاں ویکھیاں, زندگی دیاں نیواناں بھی بڑیاں ویکھیاں, لیکن سب کچھ جہاں سے بھی گزرا بڑی مستی سے گزرا. اس نوں بڑے چاہ دے نال مستیاں دے نال جکارے چھڑدیاں ہی ہنڈایا, اور ایسیاں چڑھدیاں کلاں نوں مکھ رکھدیاں ہویاں گرو کے پیار والیاں نوں بھی پھر سمجھا دیں دے نے ودوان کہ بادے تم سے نہ گھبرا اے عقاب, یہ تو چڑھتی ہے تجھے اونچا اڑانے کے لیے. جب تیز ہواواں چلدیاں نے اے شاہی اے باز تو گھبرا نا, اے کلوکارے آندے رہے نے, اے کلوکارے تیرے تے آندے رہن گے. اور یاد رکھی جیوں جیوں انہاں تیز ہواواں وچوں لنگے گا تو تیرا عکس ہور نکھرے گا, تو ہور چڑھدی کلا وچ آویں گا. کیوں پلا کیوں نکھرے گا عکس, کیوں چڑھدی کلا دے وچ آویں گا؟ اس لئی کہ تیرے اندر گرو کلگیدر پاتشاہ دی سپرٹ ہے, اس لئی کہ تیرے سامنے گرو کلگیدر پاتشاہ جی دی مہان تصویر ہے, مہان شخصیت ہے, جڑے انہیں دکھاں دے وچوں دنیاوی دکھاں دے وچوں چویں نہیں اور کانگڑ بیٹھ کے پھر جت دی چٹھی لکھ دے پے. ظفرنامہ دے 112 شیراں دے وچار کرن دا, سنکھیپ وچار کرن دا میں یتن کیتا ہے. مینو یہ گل اتنے بھی افسوس دے نال کرنی پی ہے, جویں باقی گرو کرتاں دے نال سکھ کرتاں دے نال سکھ اتہاس آدھ دے نال بڑی ودیکی ہوئی ہے, ظفرنامہ دے نال بھی بڑی ودیکی ہوئی ہے. جدو میں اس پاسے وڑ دھیان دیتا ہے تاں وکھ وکھ لکھاریاں نے اس دے وکھ وکھ پاٹ کیتے ہوئے نے لکھت وچ نے, اکھراں دے عام پید جڑے نے پید جڑے نے عام روپ عام ملدے نے. میں کوشش کیتی ہے کہ ود تو ود گردیو دی بھاونا دے انکول جڑا پاٹ اتردا ہے میں اس نوں وچار دا آدھار بناواں. تو بھاشا وبھاگ پنجاب دے والوں گوبند مارگ جس ویلے آرمب کیتا گیا سی اس ویلے اس پوتر دستاویز نو ظفرنامہ نو ارتھاں سہت پرشین دے وچ وی تے پنجابی دے وچ وی مول پاٹھ دے کے چھاپیا گیا سی, میں اس نو آدھار بنا کے آپ جی دے نال وچارن کرن واسطے جا رہا. 112 شیر نے اس دے وچوں پہلے جڑے 12 شیر نے تے انتم جڑے 4 شیر نے یہ کیول اکال پرکھ دی استدی وچ رہے ہے تاں چٹھی لیکن شاعرانہ انداز دے وچ شاعرانہ روپ دے وچ غریب نواز گرو کلگیتر بادشاہ لکھ رہا ہے عربی شاعر بھی تاں نا اور کمال دی بات یہ ہے ودوان جی سوچتے ہیں کہ مہاراج ایتھے بھی کیسی کمال کر گئے نے کہ اکال پرکھ دی استری لکھدیا لکھدیا داستان تو پہلا لکھدیا لکھدیا ایک ایسی طنز کس دے نے ایک ایسا ویئنگ کس دے نے جڑا اورنگزیبی سوچ نوں چیر کے لنگ جاتا ہے. اس تو بعد 12 پہلے 12 شیراں تو اپرنت داستان آرمب ہوندی ہے. داستان تو پاو ہے ستگرو مہاراج جو کہنا چاہتے نے حالات دے انسار جو پرسنگ ہے مک پاو ہے جو انہوں دا وہ پھر ویکت کرتے ہیں. اخیر وچ جا کے جڑے 4 شیر نے پھر وہ اکال پرکھ دی است دے وچ نے. تو آؤ سارے جنے پیار دے وچ جڑیے گردیو جی دی اس منوہر رچنا دا جڑا پاٹھ ہے اس دے کچھ ارتھ اپن سمجھن دا یتن کریے. میں آرمب دے وچ یہ بینتی کر دینی اپنا فرض سمجھدا میں کوئی فارسی دا ودوان نہیں ہاں. یہ کیول گرو صاحب سچے پاتشاہ دی اپنی بخشش ہے سنگتاں دیاں اسیساں نے اور میرے متر گیانی صاحبان جی دیاں پریرناواں نے جنہاں نے مینوں اس پاسے ول اتشاہت کیتا ہے یہ یتن کرن واسطے. ترٹیاں ضرور رہیاں ہون گیاں ضرور رہن گیاں اور میں نمرتا سہت بینتی کرانگا کہ انہاں ترٹیاں دے وقت ضرور میرا دھیان جو آیا جائے تاکہ آن والے سمے دے وچ ہور سندرتا دے نال گرو پنتھ دی سیوا نبھائی جاوے. ترتیب آپاں ایو رکھی ہے کہ سب تو پہلا شیر دا پاٹ کیتا جاوے پھر اس دے کچھ اکھری ارتھ کیتے جان تے بعد دے وچ شیر دا سمچا ارتھ جڑا ہے دورا دیتا جاوے تاکہ جڑی لڑی ہے خیال دی وہ لگاتار چلتی رہے. اس دا جو آدھار ہے پاشا دا آدھار ہے جو پاشائی آدھار ہے وہ فارسی ہے پرشین ہے اور اس واسطے تھوڑا جہا ضرور دھیان کرن دی لوڑ پوے گی جے کتے دھیان اک جاندا ہے تے پھر پورن روپ دے وچ سمجھ سکنا ساڈے لئی پورے پرسنگ نوں سمجھ سکنا ساڈے لئی کچھ مشکل ہو جائے گا. تو آؤ کرپا کرو جڑیے سارے پیار دے نال. ایک اونکار واہگو جی کی فتح ظفرنامہ پاتشاہی دسویں. ایک اونکار اکال پرکھ ایک ہے جو سرب ویاپک ہے تے ساری فتح جو ہے وہ اس دی کرپا ہے. واہگو جی کی فتح ظفرنامہ جیت دی چٹھی اے اس چٹھی دا سرنامہ ہے ہیڈنگ ہے سرلیخ ہے ظفرنامہ اور اچارن کرتا نے پادشاہی دسویں. کمال کرامات قائم کریم رضا بخشو رازق رہا کن رہیم. کمال کرامات الوکت شکتیاں دا سکھ قائم صدا رہن والا کریم کرپالو رضا بخش خوشیاں دین والا رازق روزی دین والا رہا کن بندی چھوڑ مکتی داتا رحیم رحم کرن والا. اے پرمیشر تو الوکت شکتیاں دا سکھر ہمیشہ رہن والا تے کرپالو ہیں تو خوشیاں بخشن والا رزق داتا مکتی داتا اتے رحم کرن والا ہیں. اماں بخش بخشندہ او دستگیر خطا بخش روزی دیہو دل پذیر. اماں بخش شرم دین والا بخشندہ بخشن والا دستگیر باں پھڑن والا خطا بخش کھلا بخشن والا دل پذیر من نو پیارا لگن والا دل نو پیارا لگن والا جس نو آپا منموہن آخدے ہاں. تو شرن پے دی لاج رکھن والا بخشن والا اتے اوکھ ویلے باں پھڑن والا ہے تو پلا معاف کرن والا روزی داتا اتے من نو پیارا لگن والا ہے. سین شاہ خوبی دیو رہنمو کہ بے گون بے چون چون بے نمو. خوبی دے پاو نیکیاں دین والا, رہنمو رہنما رستہ دکھاؤ والا, بے گون گون تو پاو ہے رنگ, بے گون ارنگ بے چون اروپ بے نمو بے مثال ادتی. تو نیکیاں دین والا شہن شاہ اتے رستہ دکھاؤ والا ہے, تو رنگ روپ تو رہت اتے بے مثال ہے. نہ سازو نہ بازو نہ فوجو نہ فرش, خداوند بخشندہ عیش عرش. ساز باز کو پاوے سمان سمگری, فوجو فوج آرمی فوجاں, فرش غلیچے آد دریاں خوبصورت دریاں. خداوند کرتا پرخ واہگو بخشندہ بخشن والا, عیش سکھ عرش عرشاں دے سکھ عرشاں دے آرام سورگی سکھ. جس پاس کوئی ساز سمان فوج وغیرہ نہ ہوئے تو اسوں بھی سورگی آنند بخشن والا ہے. جہاں پاک زبردست ظاہر ظہور, ازامی دیو ہم چو حاضر حضور. زبردست زوراور سمرتھاوان ازامی, ازامی پاو ہے بزرگی دا وڈیائی دا. ہم چو وانگ ظاہر ظہور پرگٹ حاضر حضور پرگٹ موجود ہر تھان. تو سنسار تو نرلے ساخیات روپ اتے سمرتھا والا ہے, تو وڈیائیاں بخشن والا تے ہر تھان موجود ہیں. عطا بخشیو پاک پروردگار, رحیم استو روزی دیو ہر دیار. عطا بخش بخشاں کرن والا پروردگار پالن والا, رحیم است رحم کرن والا ہے, دیار ملک تھان تھان. تو پرماتما بخشاں کرن والا ہے, پوتر پاون ہے تے پالنہار ہے, دیالو تھان تھان روزی پہنچاؤ والا ہے. کہ صاحب دیار است آزم عظیم, کہ حسن الجمال است رازق رحیم. صاحب دیار ملکاں دا والی, آزم عظیم وڈیاں تو وڈا, حسن الجمال اتی سندر بہت سندر. تو دیساں دیساں دا والی, وڈیاں تو لی وڈا ہے, تو سب تو بہت سندر رزق داتا تے رنگ تاں کرن والا ہے. کہ صاحب شعور است عاجز نواز, غریب الپرست غنی ملک داس. صاحب شعور, شعور دا صاحب پرم سو جیوان پربین عاجز نواز, نمانیاں نو نوازن والا, غریب الپرست غریباں دی پالنا پوشنا کرن والا, غنی ملک داس دشمناں نو مارن والا. تو پرماتما پرم سو جیوان ہے, نمانیاں نو نوازن والا ہے, اناتھاں دا پالک تے دشمناں نو خیا کرن والا ہے. شریعت پرستو فضیلت ماب, حقیقت شناسو نبی الکتاب. شریعت پرست دھرم پالک فضیلت ماب, فضیلت میں نا وڈیائی ماب کندر استھان, وڈیائی دا استھان. حقیقت شناس اصلیت نو پچھانن والا, نبی الکتاب اتے الہامی کتاباں دا پرکاش کرن والا. تو پرم پالک تے وڈیائیاں دا کیندر ہے, تت نو جانن والا تے دھرم گرنتھاں دا پرکاشت سوما ہے. کہ دانش پزو ہست, کہ دانش پزو ہست صاحب شعور, حقیقت شناس است ظاہر ظہور. دانش پزو گیان دا کھوجی صاحب شعور چتر نپن, حقیقت شناس است حقیقت, حقیقت نو جانن والا ظاہر ظہور پاو پرکٹ. تو نپنتا دا پنج پربھو گیان دا چاہن والا ہے. تو تت لیتا اتے ہر تھان پرتخ ہے, ظاہر ظہور ہے. شناسندہ علم عالم خدائے, کشائندہ کار عالم کشائے. شناسندہ ہے پچھانن والا, علم عالم, عالم دے علم سنسار دا گیان, کشائندہ کھولن والا, گنجنا کھولن والا. تو سنسار دے سب علماں دا گیاتا ہے, مشکلاں حل کرن والا ہے, ਭਾਵ ਸੰਸਾਰਕ ਔਕੜਾਂ ਨੂੰ ਦੂਰ ਕਰਨ ਵਾਲਾ ਹੈ। ਗੁਜ਼ਾਰਿੰਦਾਏ ਕਾਰੇ ਆਲਮ ਕਬੀਰ, ਸ਼ਨਾਸਿੰਦਾਏ ਇਲਮੇ ਆਲਮ ਅਮੀਰ। ਗੁਜ਼ਾਰਿੰਦਾ ਚਲਾਉਣ ਵਾਲਾ, ਕਾਰੇ ਆਲਮ ਸੰਸਾਰ ਦਾ ਕੰਮ, ਆਲਮ ਦੀ ਕਾਰ ਜਗਤ ਦੀ ਕਾਰ, ਕਬੀਰ ਮੇਰਾ ਵੱਡਾ, ਸ਼ਨਾਸਿੰਦਾਏ ਸ਼ਨਾਸ ਪਛਾਣਨ ਵਾਲਾ, ਇਲਮੇ ਆਲਮ ਆਲਮ ਦੇ ਇਲਮ, ਅਮੀਰ ਮੁਖੀ ਸ਼੍ਰੋਮਣੀ। ਤੂੰ ਮਹਾਨ ਹਸਤੀ ਇਸ ਵੱਡੇ ਸੰਸਾਰ ਦੇ ਸਾਰੇ ਕੰਮ ਨੂੰ ਚਲਾਉਣ ਵਾਲੀ ਹੈ ਔਰ ਤੈਨੂੰ ਸਾਰੇ ਸੰਸਾਰ ਦਾ ਗਿਆਨ ਹੈ। ਇਹ 12 ਸ਼ੇਰ ਗਰੀਬ ਨਵਾਜ਼ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਨੇ ਸ੍ਰੀ ਅਕਾਲ ਪੁਰਖ ਦੀ ਉਸਤਤੀ ਦੇ ਵਿੱਚ ਆਰੰਭ ਦੇ ਵਿੱਚ ਵਰਣਨ ਕੀਤੇ। ਉਸ ਤੋਂ ਬਾਅਦ ਬਿਆਨ ਕੀਤਾ ਅਸਲੀ ਪ੍ਰਸੰਗ ਜਿਸ ਦਾ ਸਿਰਲੇਖ ਰੱਖਿਆ ਦਾਸਤਾਨ। ਆਰੰਭ ਹੈ 13ਵੇਂ ਸ਼ੇਰ ਤੋਂ ਦਾਸਤਾਨ ਦੇ। ਮਰਾ ਏਤਵਾਰ ਬਾਰੀ ਕਸਮੋ ਨੇ ਇਸਤ ਕੇ ਇਜ਼ਤ ਗਵਾ ਅਸਤ ਯਸਦਾ ਯਕੇਸਤ। ਦਾਸਤਾਨ ਕਹਾਣੀ ਵਿਥਿਆ ਪ੍ਰਸੰਗ ਭਾਵ ਜੋ ਇੱਕ ਵਿਅਕਤੀ ਕਹਿਣਾ ਚਾਹੁੰਦਾ ਹੈ। ਬਾਰੀ ਇਸ ਉੱਤੇ ਇਜ਼ਤ ਨਾਮ ਹੈ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ, ਯਸਦਾ ਮੈਨਾ ਰੱਬ ਪਰਮੇਸ਼ਰ। ਇੱਕੋ ਇੱਕ ਵਾਹਿਗੁਰੂ ਸਾਖੀ ਹੈ, ਮੈਨੂੰ ਤੇਰੀ ਇਸ ਕਸਮ ਉੱਤੇ ਕੋਈ ਭਰੋਸਾ ਨਹੀਂ। ਨਾ ਕਤਰਾ ਮਰਾ ਏਤ ਬਾਰ ਬਾਰੋਸ ਕੇ ਬਖਸ਼ੀ ਵਾ ਦੀਵਾ ਹਮ ਹਾਂ ਕਿਸ ਬਗੋਸ। ਕਤਰਾ ਰਤਾ ਜਿਨ੍ਹਾਂ ਦੀ ਏਤ ਬਾਰ ਭਰੋਸਾ, ਬਖਸ਼ੀ ਮੁਖੀ ਫੌਜੀ ਅਫਸਰ ਜਿਸ ਤਰ੍ਹਾਂ ਅੱਜਕੱਲ ਸੈਨਾਪਤੀ ਹੁੰਦੇ ਨੇ, ਦੀਵਾਨ ਮੁਖੀ ਵਜ਼ੀਰ। ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਕਿਸਬ ਗੋਸ ਝੂਠ ਬੋਲਣ ਵਾਲਾ, ਮੈਨੂੰ ਉਸ ਉੱਤੇ ਅਰਤਾ ਭਰ ਵੀ ਭਰੋਸਾ ਨਹੀਂ ਜਿਸ ਦੇ ਬਖਸ਼ੀ ਤੇ ਦੀਵਾਨ ਭਾਵ ਸੈਨਿਕ ਤੇ ਅਸੈਨਿਕ ਅਧਿਕਾਰੀ ਦੋਵੇਂ ਸਾਰੇ ਹੀ ਝੂਠ ਬੋਲਣ ਵਾਲੇ ਹੋਣ। ਕਸੇ ਕੌਲੇ ਕੁਰਾਂ ਕੁਨਦ ਇਤਬਾ ਏਤਵਾਰ ਹਮਾ ਰੋਜ਼ੇ ਆਖਰ ਸ਼ਬਦ ਮਰਦ ਖਵਾਰ। ਕੌਲ ਵਚਨ, ਰੋਜ਼ੇ ਆਖਰ ਕਿਆਮਤ ਵਾਲਾ ਦਿਨ, ਅੰਤਮ ਦਿਨ, ਖੁਆਰ ਮੈਨਾ ਖਜਲ ਖੁਆਰ ਹੋਣਾ, ਦੁਖੀ ਹੋਣਾ। ਸ਼ਬਦ ਸ਼ਬਦ ਮੈਨਾ ਹੁੰਦਾ ਹੈ ਮਰਦ ਮਨੁੱਖ, ਖੁਆਰ ਪਰੇਸ਼ਾਨ ਦੁਖੀ। ਜੋ ਆਦਮੀ ਤੇਰੀ ਕੁਰਾਨ ਦੀ ਸਹੁੰ ਤੇ ਵਿਸ਼ਵਾਸ ਕਰ ਲਵੇ ਉਹ ਅੰਤਮ ਖੁਆਰ ਹੁੰਦਾ ਹੈ। ਹੁਮਾਰਾ ਕਸੇ ਸਾਇਆ ਆਯਤ ਬਾਗੇਰ ਬਾਰੋ ਦਸਤਦਾਰ ਦਨਾ ਜਾਗੇ ਦਲੇਰ। ਹੁਮਾ ਇੱਕ ਪ੍ਰਕਾਰ ਦਾ ਪੰਛੀ ਹੈ ਇਸਲਾਮੀ ਸਾਹਿਤ ਦੇ ਵਿੱਚ ਮੰਨਿਆ ਜਾਂਦਾ, ਜਿਸ ਬਾਰੇ ਇਹ ਪ੍ਰਸਿੱਧ ਹੈ ਕਿ ਜਿਸ ਦੇ ਸਿਰ ਦੇ ਉੱਤੋਂ ਲੰਘ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ। ਜਾਗੇ ਦਲੇਰ, ਜਾਗ ਕਹਿੰਦੇ ਨੇ ਕਾਂ ਨੂੰ, ਦਸਤ ਦੇਣਾ ਹੱਥ ਭਾਵ ਪਹੁੰਚ ਅਪਰੋਚ ਹੋਣੀ ਕਿਸੇ ਪ੍ਰਕਾਰ ਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਕੋਈ ਹੁਮਾ ਦੇ ਪਰਛਾਵੇਂ ਥੱਲੇ ਆ ਗਿਆ ਉਹਨੂੰ ਕਾਂ ਹੱਥ ਨਹੀਂ ਪਾ ਸਕਦਾ। ਭਾਵ ਕੀ ਹੈ ਕਿ ਜਿਹੜਾ ਹੁਮਾ ਦੇ ਪਰਛਾਵੇਂ ਥੱਲੇ ਆ ਜਾਂਦਾ ਹੈ ਕਿਹਾ ਜਾਂਦਾ ਉਹ ਬਾਦਸ਼ਾਹ ਬਣ ਜਾਂਦਾ, ਤੇ ਜਿਹੜਾ ਪਰਛਾਵੇਂ ਦੇ ਥੱਲੇ ਹੋਵੇ ਉਸਨੂੰ ਕਾਂ। ਭਾਵ ਜੇ ਇਹ ਕਿਹਾ ਜਾਵੇ ਕਿ ਤੇਰੇ ਵਰਗਾ ਚਲਾਕ ਕਾਂ ਜਿਹੜਾ ਹੈ ਉਸ ਤੱਕ ਆਪਣਾ ਹੱਥ ਨਹੀਂ ਪਾ ਸਕਦਾ, ਪਹੁੰਚ ਨਹੀਂ ਕਰ ਸਕਦਾ, ਉਸਦਾ ਕੁਛ ਵਿਗਾੜ ਨਹੀਂ ਸਕਦਾ। ਕਸੇ ਪੁਸ਼ਤ ਉਫਤਦ ਪਸੇ ਸ਼ੇਰ ਨਰ ਨਗੀਰਦ ਬੁਜੋ ਮੇਸ਼ੋ ਆਹੂ ਗੁਜ਼ਰ। ਪੁਸ਼ਤ ਉਫਤਾਦਨ ਹੁੰਦਾ ਹੈ ਸ਼ਰਨ ਲੈਣਾ, ਸ਼ਰਨ ਲੈਣਾ। ਪਸੇ ਪਸੇ ਭਾਵ ਪਾਸ, ਸ਼ੇਰ ਨਰ ਸ਼ੇਰ ਦੀ ਸ਼ਰਨ ਕੋਈ ਮਨੁੱਖ, ਬੁਜੋ ਬੁਜੋ ਕਹਿੰਦੇ ਨੇ ਬੱਕਰੀ ਨੂੰ, ਮੇਸ਼ੋ ਕਹਿੰਦੇ ਨੇ ਭੇਡ ਨੂੰ, ਆਹੂ ਕਹਿੰਦੇ ਨੇ ਹਿਰਨ ਨੂੰ। ਬੁਜ ਬੱਕਰੀ, ਮੇਸ਼ ਭੇਡ, ਆਹੂ ਹਿਰਨ। ਜੋ ਕੋਈ ਨਰ ਸ਼ੇਰ ਦੀ ਸ਼ਰਨ ਲੈ ਲੈਂਦਾ ਹੈ ਬੱਕਰੀ ਭੇਡ ਅਤੇ ਹਿਰਨ ਆਦਿ ਉਸਦੇ ਲਾਗੇ ਦੀ ਵੀ ਲੰਘ ਨਹੀਂ ਸਕਦੇ। ਬਾ ਮੁਸਹਫ ਕਸਮ ਖੁਫੇ ਅਗਰ ਖੁਰਦ ਮੇ ਨ ਯਕ ਗਾਮ ਹਮ ਪੇਸ਼ ਅਜ਼ਾਮ ਬੁਰਦ ਮੇ। ਮੁਸਹਫ ਭਾਵ ਹੈ ਕੁਰਾਨ ਸ਼ਰੀਫ, ਇਸਲਾਮ ਦਾ ਪਵਿੱਤਰ ਗ੍ਰੰਥ ਜੋ ਹੈ। ਖੁਫੀਆ ਮੈਂ ਗੁਪਤ। ਸਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇਕਰ ਮੈਂ ਕੁਰਾਨ ਦੀ ਕਸਮ ਗੁਪਤ ਰੂਪ ਵਿੱਚ ਵਿਖਾਦੀ ਹੁੰਦੀ ਤਾਂ ਆਪਣੀ ਥਾਂ ਤੋਂ ਇੱਕ ਕਦਮ ਵੀ ਅੱਗੇ ਨਾ ਵੱਧਦਾ, ਭਾਵੇ ਕਿ ਤੂੰ ਕਸਮ ਖਾ ਕੇ ਵੀ ਉਸ ਉੱਤੇ ਕਾਇਮ ਨਹੀਂ ਰਿਹਾ।